ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਛੇਖਾ ਚੌ ਚੱਕਿਆ ਚੌਵਾਇਆ ਇਹੋ ਮਨ ਇਕਤ ਘਰ ਆਣ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਛੇਖਾ ਚੌ ਚੱਕਿਆ ਚੌਵਾਇਆ ਇਹੋ ਮਨ ਇਕਤ ਘਰ ਆਣ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਟਹਿ ਪਉ ਸਭ ਕਿਛ ਜਾਣ ਜਾਣ ਆਸਾ ਮਨ ਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕੈ ਭਾਣੈ ਪੀ ਚੱਲ ਹੈ ਤਾਂ ਦਰਗਹ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ ਸਤਿਗੁਰ ਕੈ ਭਾਣੈ ਪੀ ਚੱਲ ਹੈ ਤਾਂ ਦਰਗਹ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ, ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਰਾਗ ਸੋਠ ਕੀ ਵਾਰ ਦੇ ਅੰਦਰ ਗਿਆਰਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 646 ਤੇ ਸੁਭਾਇਮਾਨ ਹਨ। ਸਲੋਕ ਦੋਵੇਂ ਹੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ। ਪੌੜੀ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਜੀ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ ਜੋ ਉਪਦੇਸ਼ ਸਿੱਖਿਆ ਜੀਵਨ ਜੁਗਤ ਸਮਝਾਉਂਦੇ ਹਨ, ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਹੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ।
ਸਲੋਕ ਕਵਿਤਾ ਦੀ ਇੱਕ ਵਣਗੀ ਹੈ। ਮਹੱਲਾ ਤੀਜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਹਨ।
ਛੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ।
ਛੇਖਾ ਇਹ ਕਿਸੇ ਸ਼ੇਖ ਨਾਲ ਗੱਲ ਹੋ ਰਹੀ ਜਿਹੜੇ ਮੁਸਲਮਾਨਾਂ ਦੇ ਵਿੱਚ ਖਾਸ ਤੌਰ ਤੇ ਸਤਿਕਾਰਯੋਗ ਹੁੰਦੇ ਨੇ। ਜਿਵੇਂ ਆਪਾਂ ਬਾਣੀ ਵਿੱਚ ਬਾਬਾ ਫਰੀਦ ਜੀ ਦੇ ਨਾਮ ਨਾਲ ਸ਼ੇਖ ਸ਼ਬਦ ਪੜ੍ਹਦੇ ਹਾਂ, ਕਿਸੇ ਸ਼ੇਖ ਨਾਲ ਗੱਲ ਹੋ ਰਹੀ ਹੈ ਜਿਸ ਨੇ ਨਾਮ ਤਾਂ ਬੜਾ ਸਤਿਕਾਰ ਵਾਲਾ ਰੱਖਿਆ ਹੋਇਆ ਪਰ ਕੰਮ ਨਾਮ ਦੇ ਮੁਤਾਬਕ ਨਹੀਂ। ਫਿਰ ਬੇਨਤੀ, ਨਾਮ ਮਾੜਾ ਨਹੀਂ, ਅੱਖਰ ਮਾੜਾ ਨਹੀਂ, ਪਰ ਅੱਖਰ ਦੀ ਵਰਤੋਂ ਆਪਣੇ ਨਾਮ ਨਾਲ ਕਰਨ ਵਾਲਾ ਜਿਹੜਾ ਉਸ ਦੇ ਮੁਤਾਬਕ ਨਹੀਂ ਚੱਲਦਾ ਮਾੜਾ ਤਾਂ ਉਹ ਏ। ਅੱਖਰ ਨਾਲ ਨਫ਼ਰਤ ਨਹੀਂ। ਸਤਿਗੁਰਾਂ ਨੇ ਬਾਣੀ ਵਿੱਚ ਬੜੀ ਜਗ੍ਹਾ ਜਿਹੜੇ ਇਹਨਾਂ ਦੀ ਅੱਖਰਾਂ ਦੀ ਵਰਤੋਂ ਕਰਨ ਵਾਲੇ ਸਨ ਉਹਨਾਂ ਨੂੰ ਸਮਝਾਇਆ ਵੀ ਅੱਖਰ ਜੇ ਆਪਣੇ ਨਾਮ ਨਾਲ ਵਰਤ ਰਹੇ ਹੋ ਤੇ ਆਪਣੇ ਜੀਵਨ ਦਾ ਆਚਰਣ ਵੀ ਉਸ ਅੱਖਰ ਦੇ ਮੁਤਾਬਕ ਬਣਾਓ। ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਆ, ਕਾਜੀ ਦੀ ਗੱਲ, ਬ੍ਰਹਮਣ ਦੀ ਗੱਲ, ਯੋਗੀ ਦੀ ਗੱਲ। ਅੱਖਰ ਕਾਜੀ ਮਾੜਾ ਨਹੀਂ, ਅੱਖਰ ਬ੍ਰਹਮਣ ਮਾੜਾ ਨਹੀਂ, ਅੱਖਰ ਯੋਗੀ ਮਾੜਾ ਨਹੀਂ। ਵਾਸਤਵ ਵਿੱਚ ਕਾਜੀ ਕਾਜੀ ਬਣ, ਬ੍ਰਹਮਣ ਬ੍ਰਹਮਣ ਬਣ, ਯੋਗੀ ਨੂੰ ਕਿਹਾ ਯੋਗੀ ਬਣ। ਜਦੋਂ ਨਾਮ ਨਾਲ ਅੱਖਰ ਵਰਤ ਕੇ ਕੰਮ ਗਲਤ ਕਰਦੇ ਨੇ ਤੇ ਫਿਰ ਕੀ ਹੁੰਦਾ, ਉਜਾੜੇ ਦਾ ਬੰਦ ਬਣ ਜਾਂਦੇ ਨੇ। ਕਾਜ਼ੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਘਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ। ਮੈਂ ਜਿਹੜੀ ਬੇਨਤੀ ਕਰ ਰਿਹਾ ਸ਼ੇਖ ਅੱਖਰ ਮਾੜਾ ਨਹੀਂ ਪਰ ਸ਼ੇਖ ਆਪਣੀ ਨਾਮ ਨਾਲ ਵਰਤ ਤਾਂ ਰਿਹਾ ਹੈ ਪਰ ਉਸਦੇ ਮੁਤਾਬਕ ਚੱਲ ਨਹੀਂ ਰਿਹਾ। ਸਤਿਗੁਰੂ ਦਾ ਫਰਜ਼ ਕੀ ਹੈ? ਵਿਗੜੇ ਹੋਏ ਨੂੰ ਵਿਗਾੜਨਾ ਨਹੀਂ ਬਲਕਿ ਵਿਗੜਿਆ ਨੂੰ ਸੁਧਾਰਨਾ। ਤੇ ਭਾਈ ਗੁਰਦਾਸ ਜੀ ਨੇ ਇਹ ਬਚਨ ਆਪਣੀ ਪਾਵਨ ਬਾਣੀ ਦੇ ਵਿੱਚ ਵਰਤੇ, ਰਚਨਾ ਵਿੱਚ ਵਰਤੇ। ਚੜਿਆ ਸੋਧਨ ਧਰਤ ਲੁਕਾਈ, ਬਾਬਾ ਨਾਨਕ ਇੱਕ ਫਿਰਕੇ ਨੂੰ ਸੋਧਨ ਵਾਸਤੇ ਜਾਂ ਸੋਝੀ ਦੇਣ ਵਾਸਤੇ ਜਾਂ ਸੁਧਾਰਨ ਵਾਸਤੇ ਨਹੀਂ ਤੁਰਿਆ। ਭਾਈ ਸਾਹਿਬ ਜੀ ਨੇ ਉੱਥੇ ਵਰਤਿਆ ਅੱਖਰ ਲੁਕਾਈ, ਕਿਉਂਕਿ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ। ਸਤਿਗੁਰਾਂ ਦੇ ਬਚਨ ਨੇ, ਸਤਿਗੁਰੂ ਸਭਨਾਂ ਦਾ ਭਲਾ ਲੋਚਦਾ ਤੇ ਜਿਹੜਾ ਸਾਰਿਆਂ ਦਾ ਭਲਾ ਲੋਚਣ ਵਾਲਾ ਉਸ ਦਾ ਭਲਾ ਬੁਰਾ ਕਿਵੇਂ ਕੋਈ ਕਰ ਸਕਦਾ? ਮਹਾਰਾਜ ਦੇ ਬਚਨ ਨੇ ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਇਸ ਦਾ ਬੁਰਾ ਕਿਉਂ ਹੋਏ? ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਵੇ ਕੋਈ। ਹੁਣ ਬੰਦੇ ਦੇ ਉੱਤੇ ਨਿਰਭਰ ਹੈ ਕਿ ਸਤਿਗੁਰੂ ਨੂੰ ਉਹ ਕਿਵੇਂ ਵੇਖ ਰਿਹਾ। ਸਤਿਗੁਰੂ ਨੂੰ ਵੇਖਣ ਦਾ ਉਸਦਾ ਨਜ਼ਰੀਆ ਕੀ ਹੈ? ਮਹਾਰਾਜ ਦੇ ਬਚਨ ਤਾਂ ਆਪਾਂ ਸਾਰੇ ਪੜ੍ਹਦੇ ਹਾਂ, ਤਨ ਮਨ ਹੋਏ ਨਿਹਾਲ ਜੇ ਗੁਰ ਦੇਖਾ ਸਾਹਮਣੇ। ਤਨ ਵੀ ਤੇ ਮਨ ਵੀ ਨਿਹਾਲ ਹੋ ਜਾਂਦਾ ਜੇ ਸਾਹਮਣੇ ਗੁਰੂ ਨੂੰ ਵੇਖਾਂ, ਗੁਰੂ ਦੇ ਦਰਸ਼ਨ ਕਰਾਂ। ਮੁਬਾਰਕ ਹੈ ਆਪਾਂ ਸਮਾਂ ਕੱਢ ਕੇ ਘਰੋਂ ਚੱਲ ਕੇ ਮੌਸਮ ਦੀ ਪਰਵਾਹ ਨਾ ਕਰਦੇ ਹੋਇਆਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਾਂ। ਪਰ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਇਸ ਗੱਲ ਨੂੰ ਕੰਡਮ ਨਹੀਂ ਕੀਤਾ ਵੀ ਗੁਰੂ ਦੇ ਦਰਸ਼ਨ ਨਾ ਕਰੋ। ਨਹੀਂ ਪਿਆਰਿਆ, ਗੁਰੂ ਕੀ ਸੰਗਤ ਵਿੱਚ ਆ, ਗੁਰੂ ਦੇ ਦਰਸ਼ਨ ਕਰ। ਪਰ ਗੁਰੂ ਉਸਤੇ ਭਰੋਸਾ ਵੀ ਬਣਾ, ਪ੍ਰਤੀਤ ਵੀ ਲਿਆ, ਗੁਰੂ ਦੇ ਸ਼ਬਦ ਨਾਲ ਪਿਆਰ ਕਰ ਤੇ ਸ਼ਬਦ ਜੋ ਆਖਦਾ ਉਹਨੂੰ ਜੀਵਨ ਦੇ ਅੰਦਰ ਕਮਾ। ਇਹ ਪ੍ਰਤੀਤ ਤੇਰੇ ਮਨ ਦੇ ਵਿੱਚ ਆ ਜਾਵੇ, ਨਹੀਂ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਹੁਣ ਅਗਲੀ ਪੰਕਤੀ, ਉਸ ਨੂੰ ਸੁਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਆ ਪਰ ਪ੍ਰਤੀਤ, ਭਰੋਸਾ, ਵਿਸ਼ਵਾਸ ਗੁਰੂ ਦੇ ਉੱਤੇ ਆਪਣਾ ਬਣਾ, ਸ਼ਬਦ ਨਾਲ ਪਿਆਰ ਕਰ, ਇਹ ਗਲਤੀਆਂ ਨਾ ਕੱਢ ਕਿ ਭਾਈ ਸਾਹਿਬ ਕਿੱਥੋਂ ਭੁੱਲ ਗਏ ਨੇ। ਬਿਰਤੀ ਜੋੜ ਉਸ ਭੁੱਲਣ ਵਾਲੇ ਨੂੰ ਕਹਿਣ ਦੀ ਬਜਾਏ ਆਪ ਵੇਖ ਮੈਂ ਤਾਂ ਹਰ ਵੇਲੇ ਭੁੱਲਿਆ ਰਹਿਣਾ। ਮੇਰੀ ਬੇਨਤੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਪਰ ਕਈ ਵੀਰ ਇਸ ਉਡੀਕ ਵਿੱਚ ਰਹਿੰਦੇ ਨੇ ਕਿੱਥੇ ਭਾਈ ਸਾਹਿਬ ਭੁੱਲਣ, ਕਿੱਥੇ ਗੁਰੂ ਕੇ ਕੀਰਤਨੀਏ ਭੁੱਲਣ, ਤੇ ਅਸੀਂ ਨਾਲ ਦੀ ਨਾਲ ਮੀਡੀਆ ਤੇ ਪਾਈਏ, ਸਲਾਹ ਵੀ ਨਾ ਕਰੀਏ। ਮੇਰੀ ਬੇਨਤੀ ਪਿਆਰਿਓ, ਬਹੁਤ ਵੱਡੀ ਇਹ ਦਾਤ ਹੈ, ਇਹਨੂੰ ਗਾਉਂਦਿਆਂ, ਇਹਨੂੰ ਪੜ੍ਹਦਿਆਂ, ਇਹਨੂੰ ਵਿਚਾਰਦਿਆਂ ਹਰ ਇੱਕ ਕੋਲੋਂ ਗਲਤੀ ਹੋ ਸਕਦੀ, ਪਰ ਪਿਆਰਿਆ ਸੋਚ, ਅਸੀਂ ਗੁਰੂ ਤੇ ਭਰੋਸਾ ਲਿਆਉਣਾ ਸੀ, ਗੁਰੂ ਦੇ ਸ਼ਬਦ ਨਾਲ ਪਿਆਰ ਕਰਨਾ ਸੀ, ਗੁਰੂ ਦੇ ਸ਼ਬਦ ਨਾਲ ਪਿਆਰ ਕਰਨਾ। ਮਹਾਰਾਜ ਕਿਰਪਾ ਕਰਦੇ ਨੇ, ਪ੍ਰਤੀਤ ਵੀ ਕੋਈ ਨਹੀਂ, ਗੁਰੂ ਦੇ ਸ਼ਬਦ ਨਾਲ ਪਿਆਰ ਵੀ ਕੋਈ ਨਹੀਂ, ਤੇ ਬੇਸ਼ੱਕ ਸੌ ਵਾਰੀ ਆ, ਸੌ ਗੇੜੇ ਮਾਰ, ਸੌ ਵਾਰੀ ਮੱਥਾ ਟੇਕ, ਪਰ ਜਿਸ ਸੁੱਖ ਦੀ ਭਾਲ ਕਰਦੇ ਨਾ, ਉਹ ਸੁੱਖ ਤੈਨੂੰ ਜੀਵਨ ਦੇ ਅੰਦਰ ਮਿਲਣਾ ਨਹੀਂ। ਗੱਲ ਇੱਕ ਸ਼ੇਖ ਦੀ ਨਹੀਂ, ਗੱਲ ਸਾਡੇ ਸਾਰਿਆਂ ਵਾਸਤੇ ਆ। ਫਿਰ ਬੇਨਤੀ ਕਰਾਂਗਾ, ਅਗਲਾ ਜਿਹੜਾ ਹੈ ਨਾ ਸਲੋਕ ਪੌੜੀ ਦੇ ਨਾਲ ਲੱਗਦਾ, ਉਹ ਹੈ ਪ੍ਰਥਾਏ ਸਾਖੀ ਮਹਾਂਪੁਰਸ਼ ਬੋਲਦੇ ਸਾਂਝੀ ਸਗਲ ਜਹਾਨੈ। ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਮੈਂ ਬੇਨਤੀ ਕਰਾਂਗਾ, ਗੱਲ ਸ਼ੇਖ ਦੀ ਨਹੀਂ, ਇਹ ਕੌਣ ਨੇ ਜਿਹੜੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਸਿੱਖ ਪਾਣੀ ਲੈਣ ਵਾਸਤੇ ਜਾਂਦੇ ਨੇ ਨਾ, ਕਦੀ ਘੜਿਆਂ ਨੂੰ ਗਲੇਲੇ ਮਾਰਦੇ ਨੇ, ਕਦੀ ਮਸ਼ਕਾਂ ਨੂੰ ਤੀਰ ਨਾਲ ਪਾੜਦੇ ਨੇ, ਕਦੀ ਗਾਗਰਾਂ ਨੂੰ ਚਿਬ ਪਾਉਂਦੇ ਨੇ ਪੱਥਰਾਂ ਦੇ ਨਾਲ, ਪਰ ਸਤਿਗੁਰਾਂ ਨੇ ਜਿਹੜਾ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਸਮਝਾਇਆ, ਇਸ ਨਾਲ ਅੱਲਾ ਦੀ ਖੁਸ਼ੀ, ਖੁਦਾ ਦੀ ਖੁਸ਼ੀ, ਰੱਬ ਦੀ ਖੁਸ਼ੀ ਤੈਨੂੰ ਜੀਵਨ ਦੇ ਅੰਦਰ ਨਹੀਂ ਮਿਲਣੀ, ਆ ਤੈਨੂੰ ਸਮਝਾਈਏ, ਆ ਕੰਮ ਆਪਣੇ ਜੀਵਨ ਦੇ ਅੰਦਰ ਕਰ, ਤੇਰੇ ਉੱਤੇ ਵੀ ਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਹੋਵੇਗੀ। ਆਓ, ਗੱਲ ਸ਼ੇਖ ਦੀ ਹੈ, ਪਰ ਆਪਾਂ ਸਾਰੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਆਪਣੇ ਆਪ ਉੱਤੇ ਇਸ ਜਿਹੜਾ ਨਾ ਸ਼ਬਦ ਨੂੰ ਟੁਕਾਉਣ ਦਾ ਯਤਨ ਕਰੀਏ। ਆਓ ਫਿਰ ਸੁਰਤੀਆਂ ਜੋੜੋ, ਗੱਜ ਕੇ ਬੋਲੋ, ਸਤਨਾਮ ਵਾਹਿਗੁਰੂ। ਸ਼ੇਖਾ ਚੌ ਚੱਕਿਆ ਚੁਵਾਇਆ, ਹੁਣ ਚੌ ਚੱਕਿਆ ਚੁਵਾਇਆ, ਚੌ ਚੱਕਿਆ ਦਾ ਹੁੰਦਾ ਭਾਵ ਚੁੱਕਿਆ ਚੁਕਾਇਆ, ਤੇ ਚੁਵਾਇਆ ਦਾ ਭਾਵ ਹੈ ਚਫੇਰ ਗੜੀਆ। ਆ ਜਿਹੜੇ ਬੰਦੇ ਇੱਕ ਪਾਸੇ ਨਾ ਲੱਗਣ, ਆਪਾਂ ਕਹਿੰਦੇ ਹਾਂ ਚਫੇਰ ਗੜੀਏ ਨੇ, ਚਫੇਰ ਗੜੀਆ। ਮਹਾਰਾਜ ਨੇ ਇਸੇ ਵਾਸਤੇ ਕਿਹਾ ਨਾ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇੱਕ ਮੈਂ ਸਵੇਰੇ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ, ਆਪਣੇ ਜਿਹੜੇ ਨਾ ਚੌਰਾ ਸ਼ਬਦ ਵਰਤਦੇ ਨੇ ਮਾਝੇ ਦੇ ਵਿੱਚ, ਖਾਸ ਤੌਰ ਤੇ ਚੌਰਾ, ਜਿਹੜਾ ਬੰਦਾ ਚਫੇਰ ਗੜੀਆ ਬਣਿਆ ਰਵੇ, ਫਿਰ ਧਿਆਨ ਦੇਵਿਓ, ਮਹਾਰਾਜ ਕਿਰਪਾ ਕਰਦੇ ਨੇ, ਐ ਚੁੱਕਿਆ ਚੁਕਾਇਆ, ਐ ਚਫੇਰ ਗੜਿਆ, ਚਫੇਰ ਗੜੀਆ ਤੋਂ ਭਾਵ ਉਸ ਸ਼ੇਖ ਨੂੰ ਕਹਿ ਰਹੇ ਨੇ, ਚੌ ਚੱਕਿਆ ਚੌਵਾਇਆ, ਇਹ ਮਨ ਇਕਤ ਘਰ ਆਣ। ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਨਾ ਕਰ, ਆਪਣੇ ਮਨ ਨੂੰ ਇੱਕ ਥਾਂ ਤੇ ਟਿਕਾ। ਹੁਣ ਸਾਧ ਸੰਗਤ, ਇਹ ਕੰਮ ਕੋਈ ਸੌਖਾ? ਮੈਂ ਕਈ ਵਾਰੀ ਬੇਨਤੀ ਕਰਦਾ, ਆਪਾਂ ਗੱਲ ਸੁਲਤਾਨਪੁਰ ਦੇ ਕਾਜੀ ਦੀ ਕਰ ਦਿੰਦੇ ਹਾਂ, ਨਵਾਬ ਦੀ ਕਰ ਦਿੰਦੇ ਹਾਂ, ਵੀ ਉਹਨਾਂ ਦਾ ਮਨ ਨਮਾਜ਼ ਪੜ੍ਹਦਿਆਂ ਨਮਾਜ਼ ਵਿੱਚ ਨਹੀਂ ਸੀ। ਕੋਈ ਘੋੜੀ ਵਿੱਚ ਖਿਆਲ ਲਾਈ ਬੈਠਾ, ਵਛੇਰੀ ਵਿੱਚ ਲਾਈ ਬੈਠਾ, ਤੇ ਕੋਈ ਕਾਬਲ ਵਿੱਚ ਘੋੜੇ ਖਰੀਦਦਾ ਪਿਆ। ਪਰ ਮੈਂ ਬੇਨਤੀ ਕਰਾਂ, ਆਪਣੀ ਹਾਲਤ ਵੇਖਿਓ। ਜਪਜੀ ਸਾਹਿਬ ਦਾ ਪਾਠ ਕਰਦਿਆਂ ਕਿੰਨੀ ਵਾਰੀ ਮਨ ਬਾਹਰ ਜਾਂਦਾ? ਯਤਨ ਕਰਿਓ, ਗਿਣਤੀ ਕਰਿਓ, ਕਿੰਨੇ ਵਾਰੀ ਦੌੜ ਦੌੜ ਕੇ ਬਾਹਰ ਜਾਂਦਾ। ਗੱਲ ਕੇਵਲ ਕਾਜੀ ਤੇ ਨਵਾਬ ਦੀ ਨਹੀਂ, ਗੱਲ ਸਾਡੇ ਸਾਰਿਆਂ ਉੱਤੇ ਟੁੱਕਦੀ। ਅਸੀਂ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰਨਾ। ਹੁਣ ਬਾਰੀ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਵਸ ਆਨਿਓ ਵੇ ਜਨ ਇਸ ਮਨ ਕਹੋ। ਮਹਾਰਾਜ ਆਖਦੇ ਨੇ ਵਸ ਦਿਓ, ਆਪਣੇ ਮਨ ਨੂੰ ਵਸ ਵਿੱਚ ਕਰੋ, ਕਿਉਂਕਿ ਬਾਸੇ ਜਿਉ ਨਿਤ ਪਾਉਂਦਿਆ। ਇਹ ਬਾਸੇ ਪੰਛੀ ਦੀ ਤਰ੍ਹਾਂ ਜਿਹੜਾ ਟਿਕਦਾ ਨਹੀਂ, ਹਰ ਵੇਲੇ ਘੁੰਮਦਾ ਹੀ ਰਹਿੰਦਾ, ਉਸ ਦੀ ਤਰ੍ਹਾਂ ਇਹ ਮਨ ਉਡਾਰੀਆਂ ਮਾਰਦਾ। ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀਰਾ ਥਿਰ ਨ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਦੈਨ ਦਿਸ ਖੋਜਤ ਮੈਂ ਫਿਰਿਓ, ਜਹ ਦੇਖਾਂ ਜਤ ਦੇਖਾਂ ਤਤ ਸੋਏ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਮੈਂ ਤਾਂ ਦਸਾਂ ਦਿਸ਼ਾਵਾਂ ਵਿੱਚ ਭੱਜ ਰਿਹਾ, ਰੱਬ ਨੂੰ ਵੇਖਦਾ ਹਰ ਥਾਂ ਤੇ ਆ। ਤੇ ਪਿਆਰਿਆ, ਉਸ ਰੱਬ ਨਾਲ ਮਨ ਕਦੋਂ ਜੁੜੇਗਾ? ਜਦੋਂ ਪੂਰਨ ਕਿਰਪਾ ਹੋਵੇਗੀ, ਪੂਰੀ ਬਖਸ਼ਿਸ਼ ਹੋਵੇਗੀ, ਕਿਰਪਾ ਹੋਵੇਗੀ। ਮਹਾਰਾਜ ਆਖਦੇ ਨੇ, ਹੇ ਸ਼ੇਖ, ਤੂੰ ਲੋਕਾਂ ਦਾ ਚੁੱਕਿਆ ਚੁਕਾਇਆ। ਮਹਾਰਾਜ ਆਖਦੇ ਨੇ, ਚੁਫੇਰ ਗੜੀਆ ਬਣਿਆ ਹੋਇਆ, ਆਪਣੇ ਮਨ ਨੂੰ ਟਿਕਾ, ਕਿਉਂਕਿ ਆਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਏ। ਆਚਰ ਚਰੈ, ਜਿਹੜਾ ਮਨ ਕਾਬੂ ਨਹੀਂ ਆਉਂਦਾ, ਇਹਨੂੰ ਕੋਈ ਕਾਬੂ ਕਰ ਲਵੇ, ਜੀਵਨ ਦੀ ਸਫਲਤਾ ਹੋ ਗਈ। ਕਿਉਂਕਿ ਮਨ ਜੀਤਾ ਹੈ ਜਗ ਜੀਤ। ਇਹ ਬਚਨ ਆਪਾਂ ਰੋਜ਼ ਪੜ੍ਹਦੇ ਹਾਂ। ਗੁਰੂ ਤੇਗ ਬਹਾਦਰ ਜੀ ਇਸੇ ਵਾਸਤੇ ਆਖਦੇ ਨੇ, ਮਾਈ ਮਨ ਮੇਰੋ ਬਸ ਨਾ ਹੈ। ਮਹਾਰਾਜ ਆਖਦੇ ਨੇ, ਮੇਰਾ ਮਨ ਮਾਂ ਵਸ ਵਿੱਚ ਨਹੀਂ। ਨਿਸ ਬਾਸੁਰ ਵਿਖੀਅਨ ਕੋ ਧਾਵਤ, ਕਹਿ ਬਿਦ ਰੋਕੋ ਤਾਹੇ। ਦਿਨ ਰਾਤ ਵਿਸ਼ੇ ਵਿਕਾਰਾਂ ਵੱਲ ਦੌੜਦਾ ਹੈ, ਇਹਨੂੰ ਕਿਵੇਂ ਰੋਕਾਂ? ਸਤਿਗੁਰੂ ਇੱਥੇ ਆਖਦੇ ਨੇ, ਐ ਚੁੱਕੇ ਚੁਕਾਏ ਚੁਫੇਰ ਗੜੀਏ ਸੇਖ, ਜੀਵਨ ਸਫਲ ਕਰ ਤੇ ਮਨ ਨੂੰ ਇੱਕ ਥਾਂ ਤੇ ਟਿਕਾ, ਆਪਣੇ ਮਨ ਨੂੰ ਟਿਕਾਣਾ ਕਰ।
ਇਹ ਹੜ ਤੇ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ।
ਦੁਨਿਆਵੀ ਤੌਰ ਤੇ ਆਪਾਂ ਕਿਸੇ ਗੱਲ ਨੂੰ ਕਿਸੇ ਸਿਰੇ ਲਾਣਾ ਹੋਵੇ ਨਾ, ਤੇ ਕਿਸੇ ਦਾ ਭਲਾ ਕਰਨਾ ਹੋਵੇ। ਹੁਣ ਚਲਾਕ ਬੰਦੇ ਜਿਹੜੇ ਨਾ, ਚਲਾਕ ਬੰਦੇ, ਉਹ ਸੁਣਨ ਦੀ ਬਜਾਏ ਅੱਗੋਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਲਝਾਣਗੇ। ਫਿਰ ਧਿਆਨ ਦੇਵਿਓ, ਚਲਾਕ ਬੰਦੇ ਜਿਹੜੇ ਆਪਣੇ ਆਪ ਨੂੰ ਬੜਾ ਹੁਸ਼ਿਆਰ ਸਮਝਦੇ ਨੇ, ਪਹਿਲਾਂ ਬੰਦੇ ਨੂੰ ਉਲਝਾਣ ਦਾ ਯਤਨ ਕਰਨਗੇ, ਤੇ ਬਾਅਦ ਵਿੱਚ ਬਾਹਰ ਜਾ ਕੇ ਕਹਿਣਗੇ, ਵੇਖਿਆ ਨਾ, ਮੈਂ ਉਹਨੂੰ ਗੱਲ ਨਹੀਂ ਕਰਨ ਦਿੱਤੀ, ਉਹਨੂੰ ਗੱਲ ਨਹੀਂ ਮੇਰੇ ਸਾਹਮਣੇ ਆਈ। ਸਤਿਗੁਰੂ ਬਾਣੀ ਦੇ ਰਾਹੀਂ ਸਾਨੂੰ ਸਮਝਾਉਂਦੇ ਨੇ ਸਮਾਜ ਵਿੱਚ ਵਿਚਰਨਾ ਕਿਵੇਂ ਆ। ਬੰਦਿਆ, ਇੱਧਰ ਉੱਧਰ ਦੀਆਂ ਗੱਲਾਂ ਛੱਡ, ਚਲਾਕੀਆਂ ਛੱਡ। ਆ ਕਈ ਵਾਰੀ ਗੁਰੂ ਦੀ ਗੱਲ ਕਰੋ ਨਾ, ਸੰਗਤ ਵਿੱਚ ਆਉਣ ਦੀ, ਅੰਮ੍ਰਿਤ ਛਕਣ ਦੀ, ਤਾਂ ਉਸ ਵੇਲੇ ਕਈ ਬੰਦੇ ਬੜੀਆਂ ਚਲਾਕੀਆਂ ਨਾਲ ਕਹਿਣਗੇ, ਛੱਡੋ ਜੀ, ਮਨ ਸਾਫ਼ ਹੋਣਾ ਚਾਹੀਦਾ, ਇਹਨਾਂ ਗੱਲਾਂ ਚ ਕੀ ਪਿਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਪਏ ਹੋ? ਮੈਂ ਬੇਨਤੀ ਕਰਾਂ, ਸਤਿਗੁਰੂ ਸ਼ੇਖ ਨੂੰ ਸਮਝਾ ਰਹੇ ਨੇ ਪਰ ਉਪਦੇਸ਼ ਸਾਡੇ ਵਾਸਤੇ ਆ। ਮਹਾਰਾਜ ਆਖਦੇ ਨੇ ਇਧਰ ਉਧਰ ਦੀਆਂ ਗੱਲਾਂ ਛੱਡ, ਏੜ ਤੇੜ ਛੱਡ ਦੇ, ਪਰ ਗੁਰੂ ਦੇ ਸ਼ਬਦ ਨੂੰ ਪਹਿਚਾਨਣਾ ਕਰ, ਗੁਰੂ ਦੇ ਸ਼ਬਦ ਨੂੰ ਸਮਝ, ਤੇ ਸਮਝ ਕੇ ਗੁਰੂ ਦੇ ਸ਼ਬਦ ਨਾਲ ਆਪਣਾ ਜੀਵਨ ਜੋੜ। ਕਿਉਂਕਿ ਮਹਾਰਾਜ ਆਖਦੇ ਨੇ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਗੁਰੂ ਦੇ ਸ਼ਬਦ ਨੂੰ ਪਛਾਣ, ਪਛਾਣ ਤੋਂ ਭਾਵ ਸਮਝ, ਆਪਣੇ ਜੀਵਨ ਦੇ ਅੰਦਰ ਸ਼ਬਦ ਦੀ ਕਮਾਈ ਕਰ, ਗੁਰੂ ਦੇ ਸ਼ਬਦ ਦੀ ਕਮਾਈ ਕਰ, ਗੁਰੂ ਦੀ ਸਿੱਖਿਆ ਨੂੰ ਜੀਵਨ ਦੇ ਅੰਦਰ ਕਮਾ, ਇਧਰ ਉਧਰ ਦੀਆਂ ਗੱਲਾਂ ਛੱਡ ਦੇ।
ਸਤਿਗੁਰ ਅੱਗੇ ਟਹਿ ਪਉ ਸਭ ਕਿਛ ਜਾਣੈ ਜਾਣ।
ਪਹਿਲਾ ਭਰੋਸਾ ਇਹ ਲਿਆ ਕਿ ਸਤਿਗੁਰ ਸਭ ਕੁਝ ਜਾਣਦਾ ਹੈ, ਸਤਿਗੁਰੂ ਕੋਲੋਂ ਕੁਝ ਲਿਖਿਆ ਲੁਕਿਆ ਛਿਪਿਆ ਨਹੀਂ, ਤੇ ਫਿਰ ਸਤਿਗੁਰੂ ਦੇ ਅੱਗੇ ਟਹਿ ਪਓ। ਸਤਿਗੁਰੂ ਅੱਗੇ ਸੀਸ ਪੇੜ ਦਿਓ ਜੇ ਸਤਿਗੁਰੂ ਸੱਚੇ ਭਾਵੇ। ਸਤਿਗੁਰੂ ਅੱਗੇ ਟਹਿ ਪਓ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਤਨ ਮਨ ਸਭ ਕੁਝ ਗੁਰੂ ਦੇ ਹਵਾਲੇ ਕਰਦੇ। ਆ ਜਿਹੜੇ ਆਪਾਂ ਬਚਨ ਪੜ੍ਹਦੇ ਨਾ ਰੋਜ਼, ਅਰਦਾਸ ਦਾ ਹਿੱਸਾ ਨਹੀਂ, ਅਰਦਾਸ ਵਿੱਚ ਸ਼ਾਮਲ ਨਹੀਂ, ਪਰ ਪਰੰਪਰਾਗਤ ਹਰ ਥਾਂ ਤੇ ਅਰਦਾਸ ਕਰਨ ਲੱਗਿਆਂ ਆਪਾਂ ਪੜ੍ਹਦਿਆਂ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਯਾ ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਇਹ ਕਿਸ ਵਾਸਤੇ ਪੜ੍ਹਦੇ ਆ? ਆਪਾਂ ਸਮਰਪਣ ਕਰਨ ਦੇ ਲਈ, ਅਰਦਾਸ ਨਾਲ ਜੁੜਨ ਦੇ ਲਈ, ਆਪਣੇ ਆਪ ਨੂੰ ਗੁਰੂ ਅੱਗੇ ਭੇਟ ਕਰਨ ਦੇ ਲਈ। ਮਹਾਰਾਜ ਆਖਦੇ ਨੇ ਸਤਿਗੁਰੂ ਦੇ ਅੱਗੇ ਢਹਿ ਪਓ ਤੇ ਫਿਰ ਕੀ ਹੋਵੇਗਾ? ਜਿਹੜਾ ਸਤਿਗੁਰੂ ਸਭ ਕੁਝ ਜਾਣਦਾ ਹੈ ਤੇਰੇ ਉੱਤੇ ਕਿਰਪਾ ਕਰੇਗਾ, ਤੇਰੇ ਉੱਤੇ ਬਖਸ਼ਿਸ਼ ਕਰੇਗਾ। ਲੋੜ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਚਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਤੁਰ ਗੁਰੂ ਵੱਲ, ਗੁਰੂ ਅੱਗੇ ਢਹਿ ਪਓ, ਨਿਵਾਣਾ ਹੋ ਕੇ ਆਪ ਸਤਿਗੁਰੂ ਕਿਰਪਾ ਕਰੋ। ਸਤਸੰਗਤ, ਸ਼ੈਦ ਜਾਨੀ ਆਇਆ ਸੀ ਨਾ ਤੇ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਕੇਵਲ ਇੰਨਾ ਕਿਹਾ ਸੀ ਜਾਨੀ ਜਾਨੀ ਕੋ ਮਿਲਾ ਦੋ, ਧਿਆਨ ਦੇਵਿਓ, ਜਾਨੀ ਜਾਨੀ ਕੋ ਮਿਲਾ ਦੋ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕੁਝ ਲੈ ਦੁਨਿਆਵੀ ਚੀਜ਼ਾਂ, ਕੋਈ ਹੋਰ ਦੁਨਿਆਵੀ ਚੀਜ਼ਾਂ ਮੰਗ, ਜਾਨੀ ਨੂੰ ਮਿਲਣਾ ਬੜਾ ਔਖਾ ਹੈ। ਆਖਿਆ ਸੀ ਜਾਨਣ ਹਾਰ ਸਤਿਗੁਰੂ, ਉਸ ਜਾਨੀ ਦੇ ਮਨਾਲ ਮਿਲਾ ਦੇ ਜਿਹੜਾ ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲਾ ਹੈ। ਤੇ ਮਹਾਰਾਜ ਕਹਿਣ ਲੱਗੇ ਹੋਰ ਕੁਝ ਮੰਗ, ਇਹ ਨੀ ਤੈਨੂੰ ਮਿਲਣੀ ਦਾਤ। ਕਹਿਣ ਲੱਗਾ ਨੀ ਮਹਾਰਾਜ, ਆ ਤੁਹਾਡੇ ਦੁਆਰੇ ਤੇ ਬੈਠਾ ਹੋਇਆ, ਮੰਗ ਇੱਕੋ ਹੀ, ਹੋਰ ਕਿਸੇ ਗੱਲ ਦੀ ਕਮੀ ਨਹੀਂ, ਢਹਿ ਪਿਆ ਤੇ ਮੇਰੇ ਉੱਤੇ ਕਿਰਪਾ ਕਰ ਦਿਓ। ਸਤਿਗੁਰੂ ਜਿੱਥੋਂ ਲੰਘਦੇ ਸੀ ਨਾ ਉੱਥੇ ਵੀ ਕਨਾਤ ਲਵਾ ਦਿੱਤੀ। ਸਤਸੰਗਤ, ਆਖਰ ਫੇਰ ਬੁਲਾ ਕੇ ਪੁੱਛਿਆ ਕੀ ਚਾਹੀਦਾ ਹੈ? ਫਿਰ ਮੰਗ, ਜਾਨੀ ਜਾਨੀ ਕੋ ਜਾਨੀ ਮਿਲਾ ਦੋ। ਸਤਿਗੁਰੂ ਕਹਿਣ ਲੱਗੇ ਮਿਲਣਾ ਚਾਹਣਾ? ਕਹਿਣ ਲੱਗਾ ਹਾਂ ਜੀ ਮਿਲਣਾ ਚਾਹਣਾ। ਆਖਣ ਲੱਗੇ ਦਰਿਆ ਵਿੱਚ ਡੁੱਬ ਕੇ ਮਰ ਜਾ, ਤੈਨੂੰ ਜਾਨੀ ਮਿਲ ਜਾਏਗਾ। ਸਤਿਗੁਰੂ ਅੱਗੇ ਢਹਿ ਪਓ, ਆਖਣ ਲੱਗੇ ਦਰਿਆ ਵਿੱਚ ਛਾਲ ਮਾਰ, ਤੈਨੂੰ ਜਾਨੀ ਮਿਲ ਜਾਏਗਾ। ਉਹਨੇ ਇੱਕ ਵਾਰੀ ਨਹੀਂ ਕਿਹਾ ਮਹਾਰਾਜ ਦਰਿਆ ਵਿੱਚ ਡੁੱਬ ਕੇ ਮਰ ਜਾਵਾਂਗਾ, ਜਾਨੀ ਕਿਵੇਂ ਮਿਲੇਗਾ? ਨਹੀਂ, ਉਹਨੂੰ ਭਰੋਸਾ ਸੀ, ਪ੍ਰਤੀਤ ਸੀ, ਵਿਸ਼ਵਾਸ ਸੀ ਕਿ ਮੇਰੇ ਗੁਰੂ ਨੇ ਜਿਹੜੇ ਬਚਨ ਕਹਿ ਰਹੇ ਨਾ ਇਹਨਾਂ ਦੇ ਮੁਤਾਬਕ ਚੱਲਾਂਗਾ ਤੇ ਜ਼ਰੂਰ ਮੇਰੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋ ਜਾਵੇਗੀ। ਇੱਕ ਵਾਰੀ ਨਾ ਨੁੱਕਰ ਨੀ ਕੀਤੀ ਦੌੜ ਪਿਆ ਤੇ ਨਾਲ ਹੀ ਸਤਿਗੁਰੂ ਨੇ ਸਿੱਖਾਂ ਨੂੰ ਭੇਜਿਆ ਕਹਿਣ ਲੱਗੇ ਬੁਲਾਓ ਕਿਰਪਾ ਹੋ ਗਈ ਜਾਨੀ ਕੋ ਜਾਨੀ ਮਿਲਾ ਦਿੱਤਾ। ਮੇਰਾ ਸਤਿਗੁਰੂ ਡੋਬਦਾ ਨਹੀਂ ਪਰ ਪ੍ਰੀਖਿਆ ਜ਼ਰੂਰ ਲੈਂਦਾ ਇਮਤਿਹਾਨ ਜ਼ਰੂਰ ਲੈਂਦਾ। ਮਹਾਰਾਜ ਆਖਦੇ ਨੇ ਸਤਿਗੁਰ ਅੱਗੇ ਟੈ ਪਾਓ ਕਿਉਂਕਿ ਸਤਿਗੁਰ ਸਭ ਕੁਝ ਜਾਣਦਾ ਹੈ।
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ।
ਆਸਾਵਾਂ ਤੇ ਮਨ ਦੀਆਂ ਇੱਛਾ ਇਹ ਸਾਰੀਆਂ ਸਾੜ ਦੇ ਇਹਨਾਂ ਨੂੰ ਮੁਕਾ ਦੇ ਤੇ ਮਹਿਮਾਨ ਦੀ ਤਰ੍ਹਾਂ ਹੁਣ ਆਪ ਜੀ ਜਾਣਦੇ ਹੋ ਪ੍ਰਾਹੁਣੇ ਆਪਣੇ ਘਰ ਵੀ ਆਉਂਦੇ ਨੇ ਆਪਾਂ ਵੀ ਪ੍ਰਾਹੁਣੇ ਬਣ ਕੇ ਜਾਂਦੇ ਹਾਂ। ਕੋਈ ਦਾਵਾ ਹੁੰਦਾ ਕੋਈ ਦਾਵਾ ਹੁੰਦਾ ਬਿਲਕੁਲ ਨਹੀਂ। ਜਿਹੋ ਜੀ ਥਾਂ ਤੇ ਸੁਆ ਦੇਣ ਸੌ ਜਾਂਦੇ ਹਾਂ ਜਿਹੋ ਜਿਹਾ ਖੁਆ ਦੇਣ ਖਾ ਲੈਂਦੇ ਹਾਂ। ਮੇਰੀ ਬੇਨਤੀ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਆਪਾਂ ਕਿਹੜਾ ਇੱਥੇ ਪੱਕੇ ਬੈਠੇ ਰਹਿਣ ਦੋ ਦਿਨ ਵਾਸਤੇ ਆਏ ਹਾਂ ਜਿਸ ਤਰ੍ਹਾਂ ਦੀ ਥਾਂ ਮਿਲਦੀ ਸੌ ਜੋ ਜਿਹੋ ਜਿਹਾ ਖਾਣ ਨੂੰ ਮਿਲਦਾ ਖਾ ਲਓ। ਪ੍ਰਾਹੁਣਾ ਕਦੀ ਪਿਆਰਿਓ ਮਹਿਮਾਨ ਜਿਹੜਾ ਹੈ ਨਾ ਉਹ ਦਾਵਾ ਨਹੀਂ ਕਰਦਾ ਤੇ ਸਤਿਗੁਰੂ ਮਹਾਰਾਜ ਵੀ ਕਿਰਪਾ ਕਰਦੇ ਨੇ ਬੰਦਿਆ ਆਸਾ ਮਨਸਾ ਜਲਾ ਦੇ ਇਹਨਾਂ ਨੂੰ ਮੁਕਾ ਦੇ ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਪ੍ਰਾਹੁਣਾ ਬਣ ਕੇ ਦੁਨੀਆਂ ਦੇ ਵਿੱਚ ਰਹੋ। ਤਨ ਜੋਬਨ ਅਰ ਫੁੱਲੜਾ ਨਾਠੀਏੜੇ ਦਿਨ ਚਾਰ ਪੱਬਨ ਕੇਰੇ ਪਤ ਜਿਉ ਢਲ ਢੁਲ ਜੁੰਮਨ ਹਾਰ ਰੰਗ ਮੰਨ ਲੈ ਪਿਆਰਿਆ ਜਾ ਜੋਬਨ ਨੋ ਫੁੱਲਾ ਦਿਨ ਥੋੜੇ ਥੱਕੇ ਭਇਆ ਪੁਰਾਣ ਚੋਲਾ। ਮਹਾਰਾਜ ਕਿਰਪਾ ਕਰਦੇ ਨੇ ਮਹਿਮਾਨ ਬਣ ਪਿਆਸਾ ਮਨਸਾ ਜਲਾਣੀ ਬੜੀ ਔਖੀ ਇਹਨਾਂ ਨੂੰ ਮੁਕਾਣਾ ਬੜਾ ਔਖਾ। ਹਾਂ ਗੁਰੂ ਕਿਰਪਾ ਹੋ ਜਾਵੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕਰੋਜੈ ਪਰਸੇ ਨਾਹਨ ਤੈ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੈ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਪਯੋ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਣੀ ਵਾਲੀ ਕਿਰਪਾ ਹੋ ਜਾਵੇਗੀ।
ਸਤਿਗੁਰ ਕੈ ਭਾਣੈ ਪੀ ਚਲ ਹੈ ਤਾਂ ਦਰਗਹ ਪਾਵਹਿ ਮਾਣ।
ਸਤਿਗੁਰੂ ਦੇ ਭਾਣੇ ਮਰਜ਼ੀ ਵਿੱਚ ਚੱਲੇਗਾ ਤੈਨੂੰ ਇੱਥੇ ਵੀ ਇੱਜ਼ਤ ਮਿਲੇਗੀ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਇੱਜ਼ਤ ਮਿਲੇਗੀ ਉੱਥੇ ਵੀ ਮਾਣ ਮਿਲੇਗਾ। ਕਦੋਂ? ਜਦੋਂ ਸਤਿਗੁਰੂ ਦੀ ਮਰਜ਼ੀ ਵਿੱਚ ਚੱਲੇਗਾ। ਆਪਾਂ ਰੋਜ਼ ਪੜ੍ਹਦੇ ਹਾਂ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਗੁਰੂ ਦੀ ਮਰਜ਼ੀ ਵਿੱਚ ਚੱਲ ਸੁਖ ਤੇ ਆਪਣੀ ਮਰਜ਼ੀ ਵਿੱਚ ਚੱਲੇਗਾ ਚੋਟਾਂ ਹੀ ਚੋਟਾਂ ਨੇ ਦੁੱਖ ਹੀ ਦੁੱਖ ਹੈ। ਮਹਾਰਾਜ ਇੱਥੇ ਕਿਰਪਾ ਕਰਦੇ ਨੇ ਸਤਿਗੁਰੂ ਦੇ ਭਾਣੇ ਵਿੱਚ ਜੇ ਚੱਲੇਗਾ ਤੈਨੂੰ ਦਰਗਾਹ ਵਿੱਚ ਵੀ ਮਾਨ ਮਿਲੇਗਾ ਇੱਜ਼ਤ ਮਿਲੇਗੀ ਸਤਿਕਾਰ ਮਿਲੇਗਾ।
ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ।
ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੀਜੇ ਸਰੂਪ ਕਿਰਪਾ ਕਰ ਰਹੇ ਨੇ। ਜਿਹੜੇ ਨਾਮ ਨਹੀਂ ਚੇਤਦੇ ਖਾਈ ਵੀ ਜਾ ਰਹੇ ਨੇ ਪਾਈ ਵੀ ਜਾ ਰਹੇ ਨੇ ਉਹਨਾਂ ਦਾ ਖਾਣਾ ਤੇ ਪਾਣਾ ਕੀ ਹੈ? ਫਿਟਕਾਰ ਯੋਗ ਤ੍ਰਿਗ ਸ਼ਰਬ ਸ਼ਬਦ ਜਿਹੜਾ ਨਾ ਬਾਰੀ ਵਿੱਚ ਬੜੀ ਜਗ੍ਹਾ ਆਇਆ। ਤ੍ਰਿਗ ਕਿਸੇ ਨੂੰ ਵਿਦਵਾਨ ਕਹਿੰਦੇ ਨੇ ਸੌ ਵਾਰੀ ਫਿੱਟੇ ਮੂੰਹ ਕਹਿਣਾ ਹੋਵੇ ਨਾ ਇੱਕ ਵਾਰੀ ਤ੍ਰਿਗ ਕਹਿ ਦਿਓ ਸੌ ਵਾਰੀ ਫਿੱਟੇ ਮੂੰਹ ਕਹਿਣਾ ਹੋਵੇ ਇੱਕ ਵਾਰੀ ਤ੍ਰਿਗ ਕਹਿ ਦਿਓ ਸੌ ਵਾਰੀ ਫਿਟਕਾਰ ਪੈ ਜਾਏਗੀ। ਤੇ ਮਹਾਰਾਜ ਆਖਦੇ ਨੇ ਜਿਹੜੇ ਨਾਮ ਨਹੀਂ ਚੇਤਦੇ ਖਾਈ ਜਾ ਰਹੇ ਨੇ ਪਾਈ ਜਾ ਰਹੇ ਨੇ ਉਹਨਾਂ ਬਾਰੇ ਪਾਤਸ਼ਾਹ ਜੀ ਕਿਰਪਾ ਕਹਿੰਦੇ ਨੇ ਉਹਨਾਂ ਨੂੰ ਫਿਟਕਾਰ ਹੈ ਸੌ ਵਾਰੀ। ਉਹਨਾਂ ਦਾ ਜੀਵਨ ਤ੍ਰਿਗੰਤ ਹੈ ਕਿਉਂਕਿ ਜਿਸ ਦਾ ਦਿੱਤਾ ਖਾਵਣਾ ਦਿਸ ਕਹੀਏ ਸ਼ਾਬਾਸ਼, ਸਾਨੂੰ ਖਾਣ ਤੋਂ ਨਹੀਂ ਰੋਕਿਆ, ਪਾਣ ਤੋਂ ਨਹੀਂ ਰੋਕਿਆ, ਪਰ ਨਾਲ ਹੀ ਗੱਲ ਸਮਝਾਈ ਕਿਆ ਖਾਧੇ ਕਿਆ ਪੈਦੇ ਹੋਏ, ਜੇ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਗੁੜ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ। ਮਹਾਰਾਜ ਆਖਦੇ ਨੇ ਇਹ ਸਾਰੀਆਂ ਚੀਜ਼ਾਂ ਕਿਸ ਕੰਮ ਨੇ, ਕਿਆ ਖਾਧੇ ਕਿਆ ਪੈਦੇ ਹੋਏ, ਜਾ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਗੁੜ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਬਾਸ, ਕਿਆ ਕੱਪੜ, ਕਿਆ ਸੇਹ ਸੁਖਾਲੀ, ਕਿਜੇ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੇ, ਮਹਿਲੀ ਆਵੇ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ। ਤੇ ਹੋਰ ਇਸੇ ਹੀ ਰਾਗ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ, ਤਿੰਨ ਕਾ ਖਾਧਾ ਪੈਦਾ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੇ ਨਾਮ ਨੀ ਚੇਤਦੇ ਉਹਨਾਂ ਦਾ ਖਾਣਾ ਵੀ ਤੇ ਉਹਨਾਂ ਦਾ ਪਾਣਾ ਵੀ ਫਿਟਕਾਰ ਯੋਗ ਹੈ।
ਮਹੱਲਾ ਤੀਜਾ, ਹਰ ਗੁਣ ਤੋਟ ਨਾ ਆਵਈ, ਕੀਮਤ ਕਹਿਣ ਨਾ ਜਾਏ।
ਵਾਹਿਗੁਰੂ ਪਰਮਾਤਮਾ ਦੇ ਗੁਣ ਗਾਈਏ ਕੋਈ ਤੋਟਾ ਨਹੀਂ, ਤੇ ਨਾਲ ਹੀ ਇਉਂ ਵੀ ਵਿਦਵਾਨਾਂ ਨੇ ਅਰਥ ਕੀਤੇ ਨੇ, ਜਿੰਨੇ ਮਰਜ਼ੀ ਗਾਈ ਜਾਈਏ ਪਰ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਬਾਰੇ ਮੁਕੰਮਲ ਕਿਹਾ ਵੀ ਨਹੀਂ ਜਾ ਸਕਦਾ। ਫਿਰ ਬੇਨਤੀ ਕਰਾਂ, ਕੋਈ ਤੋਟ ਨਹੀਂ ਆਉਂਦੀ, ਵਾਹਿਗੁਰੂ ਪਰਮਾਤਮਾ ਦੇ ਗੁਣ ਗਾਇਆ ਤੇ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਦੀ ਕੋਈ ਕੀਮਤ ਪਾਣਾ ਚਾਹੇ ਤੇ ਨਹੀਂ ਪਾ ਸਕਦਾ, ਕਿਉਂਕਿ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਵਾਲੀ ਆਪਾਂ ਰੋਜ਼ ਪੌੜੀ ਪੜਦੇ ਹਾਂ।
ਨਾਨਕ ਗੁਰਮੁਖ ਹਰ ਗੁਣ ਰਵੈ, ਗੁਣ ਮਹਿ ਰਹਿ ਸਮਾਏ।
ਪਰ ਜਿਹੜੇ ਗੁਰਮੁਖ ਹਨ, ਗੁਰੂ ਦੇ ਸਨਮੁਖ ਹੋਣ ਵਾਲੇ, ਉਹ ਹਰ ਵੇਲੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ ਤੇ ਵਾਹਿਗੁਰੂ ਪਰਮਾਤਮਾ ਵਿੱਚ ਗੁਣ ਗਾ ਕੇ ਲੀਨ ਹੁੰਦੇ ਹਨ।
ਪੌੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ।
ਮਹਾਰਾਜ ਆਖਦੇ ਨੇ ਵਾਹਿਗੁਰੂ ਨੇ ਇਹ ਸਰੂਰ ਰੂਪੀ ਚੋਲੀ ਚੋਲਾ ਸਾਨੂੰ ਦਿੱਤਾ, ਇਹਨੂੰ ਸਵਾਰ ਕੇ ਵਾਹਿਗੁਰੂ ਪਰਮਾਤਮਾ ਨੇ ਭੇਜਿਆ, ਤੈਨੂੰ ਸਵਾਰਨ ਦੀ ਲੋੜ ਨਹੀਂ, ਹਰ ਚੀਜ਼ ਜਿੱਥੇ ਚਾਹੀਦੀ ਸੀ ਉੱਥੇ ਫਿੱਟ ਕਰ ਦਿੱਤੀ ਹੈ। ਪਰ ਬਹੁਤ ਸਾਰੇ ਲੋਕ ਵਾਹਿਗੁਰੂ ਦੇ ਕੀਤੇ ਉੱਤੇ ਵੀ ਕਿੰਤੂ ਕਰਦੇ ਨੇ, ਉਹ ਸੋਚਦੇ ਨੇ ਵਾਹਿਗੁਰੂ ਪਰਮਾਤਮਾ ਨੂੰ ਸਵਾਰਨਾ ਨਹੀਂ ਆਇਆ। ਆਪਾਂ ਰੋਜ਼ ਪੜ੍ਹਦੇ ਹਾਂ, ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ। ਹੁਣ ਤੂੰ ਆਪਣੇ ਆਪ ਨੂੰ ਕੀ ਸਾਜੇਗਾ, ਆਪਣੇ ਆਪ ਨੂੰ ਕੀ ਸ਼ਿੰਗਾਰੇਗਾ, ਆਪਣੇ ਆਪ ਨੂੰ ਕੀ ਸਵਾਰੇਗਾ? ਰੱਬ ਨੇ ਤੈਨੂੰ ਸਵਾਰ ਕੇ ਭੇਜਿਆ। ਧਿਆਨ ਰੱਖ, ਜਿਨ੍ਹਾਂ ਦਾ ਨੱਕ ਟੇਢਾ ਉਹਨੂੰ ਲੋਕੀ ਪਸੰਦ ਕਰਦੇ ਨੇ, ਜਿਨ੍ਹਾਂ ਦਾ ਮੂੰਹ ਟੇਢਾ ਉਹਨਾਂ ਨੂੰ ਲੋਕੀ ਪਸੰਦ ਕਰਦੇ ਨੇ, ਹੈ ਤਾਂ ਵਾਹਿਗੁਰੂ ਦੀ ਦਾਤ ਹੈ। ਪਰ ਮੈਂ ਬੇਨਤੀ ਕਰ ਰਿਹਾ ਹਾਂ, ਕਿੰਨਾ ਉਹਨੇ ਹਰ ਚੀਜ਼ ਹਰ ਥਾਂ ਤੇ ਜਿੱਥੇ ਲੋੜ ਹੈ ਫਿੱਟ ਕੀਤੀ। ਮਹਾਰਾਜ ਆਖਦੇ ਨੇ ਉਹਨੇ ਸਵਾਰੀ ਏ ਤੇਰੀ ਇਹ ਦੇਈ, ਪਰ ਇਹ ਹੋਰ ਸੁੰਦਰ ਤਾਂ ਬਣੇਗੀ ਜਦੋਂ ਵਾਹਿਗੁਰੂ ਪਰਮਾਤਮਾ ਦੀ ਭਗਤੀ ਦਾ ਕਸੀਦਾ ਕੱਢੇਗਾ, ਜਦੋਂ ਇਸ ਚੋਰੀ ਦੇ ਉੱਤੇ ਕਢਾਈ ਕਰੇਗਾ। ਕਿਹੜੀ? ਭਗਤੀ ਦੀ। ਮੈਂ ਬੇਨਤੀ ਕਰਾਂ ਸਾਧ ਸੰਗਤ, ਕੱਪੜਾ ਸੁੰਦਰ ਹੁੰਦਾ ਹੈ, ਕੀਮਤੀ ਹੁੰਦਾ ਹੈ, ਪਰ ਜੇ ਉਸ ਉੱਤੇ ਕਢਾਈ ਕਰ ਦਿੱਤੀ ਜਾਵੇ ਹੋਰ ਸੁੰਦਰ ਬਣ ਜਾਂਦਾ ਹੈ। ਰੱਬ ਨੇ ਸੁੰਦਰ ਦੇਈ ਦਿੱਤੀ ਏ, ਇਹਨੂੰ ਸਵਾਰ ਕੇ ਭੇਜਿਆ ਤੇ ਪਿਆਰਿਆ ਇਹਨੂੰ ਹੋਰ ਸਵਾਰ, ਗੁਰੂ ਦੀ ਕਿਰਪਾ ਦਾ ਪਾਤਰ ਬਣ, ਇਸ ਉੱਤੇ ਜਿਹੜੀ ਨਾ ਭਗਤੀ ਦੀ ਕਢਾਈ ਕਰ, ਰੱਬ ਦੀ ਭਗਤੀ ਕਰ, ਇਬਾਦਤ ਕਰ, ਬੰਦਗੀ ਕਰ, ਆਪਣੇ ਜੀਵਨ ਦੇ ਅੰਦਰ ਸਵਾਸ ਸਵਾਸ ਉਸਦਾ ਸਿਮਰਨ ਕਰ।
ਹਰ ਪਾਠ ਲੱਗਾ ਅਧਿਕਾਰੀ, ਬਹੁ ਬਹੁ ਬਿੰਦ ਪਾਤ ਕਰ।
ਇਸ ਚੋਰੀ ਦੇ ਉੱਤੇ ਪਾਠ ਜਿਹੜਾ ਇਹਨਾਂ ਲੱਗਾ ਹੋਇਆ ਹੈ, ਵਾਹਿਗੁਰੂ ਦੀ ਕਿਰਪਾ ਦਾ, ਵਾਹਿਗੁਰੂ ਦੀ ਕਿਰਪਾ ਦੇ ਸਿਤਾਰੇ ਜਿਹੜੇ ਨੇ ਇਸ ਉੱਤੇ ਲੱਗੇ ਹੋਏ ਹਨ, ਇਸ ਉੱਤੇ ਜਿਹੜਾ ਨਾ ਹੋਰ ਸੁੰਦਰਤਾ ਵਾਹਿਗੁਰੂ ਕਿਰਪਾ ਨੇ ਕੀਤੀ ਹੈ।
ਕੋਈ ਬੂਝੈ ਬੂਝਣਹਾਰਾ ਅੰਤਰ ਬਵੇਕ ਕਰ,
ਕੋਈ ਵਿਚਾਰ ਕੇ ਹੀ ਇਸ ਗੱਲ ਨੂੰ ਬੁਝਦਾ। ਸਤਸੰਗਤ, ਸਰੀਰ ਨੂੰ ਤਾਂ ਸਾਰੀ ਦੁਨੀਆਂ ਹੰਢਾ ਕੇ ਚਲੀ ਜਾਂਦੀ, ਸਾਰੇ ਲੋਕ ਚਲੇ ਜਾਂਦੇ ਨੇ, ਇਸ ਦੀ ਵਰਤੋਂ ਸਾਰੇ ਕਰਦੇ ਨੇ, ਪਰ ਕਿਸੇ ਵਿਰਲੇ ਗਿਆਨਵਾਨ ਨੂੰ ਇਹ ਸੋਝੀ ਹੁੰਦੀ ਹੈ ਕਿ ਇਹ ਸਰੀਰ ਰੱਬ ਨੇ ਸਾਨੂੰ ਕਿਸ ਵਾਸਤੇ ਦਿੱਤਾ। ਇਹ ਸਮਝਦਾਰ ਸਿਆਣੇ ਬੰਦੇ ਹੀ ਇਸ ਗੱਲ ਨੂੰ ਸਮਝਦੇ ਹਨ।
ਸੋ ਬੂਝੈ ਇਹੋ ਬਵੇਕ ਜਿਸ ਬੁਝਾਏ ਆਪ ਹਾਰ।
ਇਹ ਗਿਆਨ ਕਿਨੂੰ ਆਂਦਾ ਭਈ? ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਜਿਸ ਉੱਤੇ ਵਾਹਿਗੁਰੂ ਆਪ ਕਿਰਪਾ ਕਰਦਾ। ਇਹ ਬਵੇਕ, ਇਹ ਗਿਆਨ, ਬਵੇਕ ਵਾਲੀ ਬੁੱਧੀ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਨੂੰ ਵਾਹਿਗੁਰੂ ਪਰਮਾਤਮਾ ਆਪ ਦਿੰਦਾ ਹੈ।
ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰ ਸਤ ਹਾਰ।
ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰੂ ਦੀ ਕਿਰਪਾ ਨਾਲ ਨਾਨਕ ਇਹ ਵਿਚਾਰ ਦਿੰਦਾ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੋਂਦ ਵਾਲਾ ਹੈ, ਗੁਰੂ ਦੀ ਕਿਰਪਾ ਨਾਲ ਹੀ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ।
ਮੈਣ ਕੇ ਦੰਤ ਕਿਉਂ ਖਾਈਐ ਸਾਰ।
ਸਿੱਧ ਗੋਸ਼ਟ ਬਾਣੀ ਦੇ ਅੰਦਰ 44 ਪੌੜੀਆਂ ਦੀ ਵਿਚਾਰ ਆਪ ਜੀ ਨੇ ਪਹਿਲਾਂ ਸੁਣੀ ਤੇ 45ਵੀਂ ਪੌੜੀ ਦੇ ਅੰਦਰ ਮਹਾਰਾਜ ਸਵਾਲ ਕਰ ਰਹੇ ਨੇ। ਹੈ ਭਾਵੇਂ ਜੋਗੀਆਂ ਵੱਲੋਂ ਪਰ ਬਾਣੀ ਸਤਿਗੁਰਾਂ ਦੀ। ਮਹਾਰਾਜ ਨੇ ਪਹਿਲੀ 45ਵੀਂ ਪੌੜੀ ਦੇ ਅੰਦਰ ਕਿਰਪਾ ਕੀਤੀ, ਸਵਾਲ ਨੇ, ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਈਏ, ਮੈਨ ਕੈ ਦੰਤ ਕਿਉਂ ਖਾਈਐ ਸਾਰ। ਸਾਰ ਕਹਿੰਦੇ ਨੇ ਲੋਹਾ, ਮੈਨ ਕਹਿੰਦੇ ਨੇ ਮੋਮ ਨੂੰ, ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਈਏ। ਵੈਸੇ ਜਿਹੜੇ ਕਰੜੇ ਦੰਦ ਨੇ ਇਹਨਾਂ ਨਾਲ ਵੀ ਲੋਹਾ ਖਾਣਾ ਬੜਾ ਔਖਾ ਹੈ, ਪਰ ਮੋਮ ਦੇ ਦੰਦਾਂ ਨਾਲ। ਹੁਣ ਧਿਆਨ ਦੇਵਿਓ, ਇੱਥੇ ਮੋਮ ਕੀ ਹੈ ਤੇ ਇੱਥੇ ਜਿਹੜਾ ਸਾਰ ਹੈ ਉਹ ਕੀ ਹੈ? ਭਾਵੇਂ ਸ਼ਬਦ ਅੰਦਰ ਸਤਿਗੁਰੂ ਕਿਰਪਾ ਕਰ ਰਹੇ ਨੇ ਨਾਲ ਦੀ ਨਾਲ, ਮੈਨ ਹੈ ਕੋਮਲ ਆਤਮਾ, ਮੋਮ ਕੀ ਹੈ? ਕੋਮਲ ਆਤਮਾ, ਤੇ ਸਾਰ ਕੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਨੂੰ ਹੁਣ ਕੋਮਲ ਆਤਮਾ ਕਿਵੇਂ ਖਾਵੇ, ਭਾਵ ਇਹਨਾਂ ਦੇ ਸਾਹਮਣੇ ਕਿਵੇਂ ਟਿਕੇ, ਇਹਨਾਂ ਨੂੰ ਜੀਵਨ ਦੇ ਅੰਦਰ ਇਹਨਾਂ ਤੋਂ ਬਚਣ ਵਾਸਤੇ ਕੀ ਕਰੇ, ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾ ਸਕਦਾ ਹੈ?
ਜਿਤ ਗਰਭ ਜਾਏ ਸੋ ਕਵਣ ਆਹਾਰ।
ਉਹ ਖੁਰਾਕ ਕਿਹੜੀ ਹੈ, ਉਹ ਖੁਰਾਕ ਕਿਹੜੀ ਹੈ? ਆਹਾਰ ਕਹਿੰਦੇ ਨੇ ਖੁਰਾਕ ਨੂੰ, ਭੋਜਨ ਨੂੰ, ਜਿਸ ਨਾਲ ਹੰਕਾਰ ਬਿਨਸ ਜਾਵੇ, ਹਉਮੈ ਦੂਰ ਹੋ ਜਾਵੇ। ਸਵਾਲ ਹੈ, ਉਹ ਕਿਹੜਾ ਆਹਾਰ ਹੈ, ਕਿਹੜਾ ਭੋਜਨ ਹੈ ਜਿਸ ਦੇ ਖਾਣ ਨਾਲ ਮਹਾਰਾਜ ਆਖਦੇ ਨੇ ਅੰਦਰੋਂ ਮੈਂ ਮੁੱਕ ਜਾਵੇ, ਹੰਕਾਰ ਮੁੱਕ ਜਾਵੇ।
ਹਿਵੈ ਕਾ ਘਰ ਮੰਦਰ ਅਗਨ ਪਿਰਾਹਨ।
ਹੁਣ ਬਰਫ਼ ਦਾ ਘਰ ਹੈ ਤੇ ਉਸ ਉੱਤੇ ਧਿਆਨ ਦੇਵਿਓ ਅਗਨੀ ਦਾ ਚੋਲਾ ਪਾਇਆ ਹੋਇਆ, ਪਹਿਰਾਨ ਤੋਂ ਭਾਵ ਅਗਨੀ ਦਾ ਜਿਹੜਾ ਨਾ ਚੋਲਾ ਪਾਇਆ ਹੋਇਆ। ਬਰਫ਼ ਦੇ ਉੱਤੇ ਬਰਫ਼ ਦਾ ਘਰ ਹੈ ਤੇ ਬਰਫ਼ ਦੇ ਘਰ ਉੱਤੇ ਜਿਹੜਾ ਹੈ ਮਹਾਰਾਜ ਆਖਦੇ ਨੇ ਅਗਨ ਦਾ ਚੋਲਾ ਪਾਇਆ ਹੋਇਆ ਹੈ।
ਕਵਨ ਗੁਫਾ ਜਿਤ ਰਹਿ ਅਵਾਹਨ।
ਹੁਣ ਇਹ ਕਿਹੜੀ ਗੁਫਾ ਹੈ, ਕਿਹੜਾ ਟਿਕਾਣਾ ਹੈ ਜਿੱਥੇ ਇਹ ਭਾਵ ਘਰ ਟਿਕਿਆ ਰਵੇ? ਇੱਕ ਪਾਸੇ ਬਰਫ਼ ਦਾ ਘਰ ਹੋਵੇ, ਉੱਤੇ ਅੱਗ ਦਾ ਚੋਲਾ ਪਾਇਆ ਹੋਵੇ, ਹੁਣ ਉਹ ਕਿਹੜੀ ਥਾਂ ਹੈ, ਕਿਹੜੀ ਗੁਫਾ ਹੈ ਜਿੱਥੇ ਮਹਾਰਾਜ ਨੂੰ ਸਵਾਲ ਕੀਤਾ ਜਾ ਰਿਹਾ ਹੈ ਕਿ ਉਹ ਆਵਾਹਨ ਅਡੋਲ ਰਵੇ, ਭਾਵ ਉਹ ਜਿਹੜਾ ਪਿੰਗਰੇ ਨਾ ਬਰਫ਼ ਦਾ ਘਰ, ਉੱਤੇ ਅੱਗ ਦਾ ਜਿਹੜਾ ਹੈ ਪ੍ਰਭਾਵ ਵੀ ਪਿਆ ਰਵੇ, ਉਹ ਕਿਹੜੀ ਗੁਫਾ ਹੈ?
ਇਤ ਉਤ ਕਿਸ ਕੋ ਜਾਣ ਸਮਾਵੈ।
ਹੁਣ ਇੱਧਰ ਉੱਧਰ ਕਿਸ ਨੂੰ ਵੇਖ ਕੇ ਉਸ ਦੇ ਵਿੱਚ ਬੰਦਾ ਲੀਨ ਹੋਵੇ।
ਕਵਨ ਧਿਆਨ ਮਨ ਮਨ ਹੈ ਸਮਾਵੇ।
ਉਹ ਕਿਹੜਾ ਧਿਆਨ ਹੈ ਜਿਸ ਦੇ ਧਰਨ ਨਾਲ ਮਨ ਮਨ ਵਿੱਚ ਹੀ ਟਿਕ ਜਾਵੇ, ਭਾਵ ਬਾਹਰ ਨਾ ਡੋਲੇ, ਬਾਹਰ ਨਾ ਜਾਏ, ਬਸ ਅੰਦਰ ਹੀ ਟਿਕਿਆ ਰਵੇ।
ਹਾਂ ਹਾਂ ਮੈਂ ਵਿੱਚ ਹਾਂ ਖੋਵੇ।
ਹੁਣ ਮਹਾਰਾਜ ਉੱਤਰ ਦੇ ਰਹੇ ਨੇ, ਜੇ ਬੰਦੇ ਨੇ ਤ੍ਰਿਸ਼ਨਾ ਦੀ ਅੱਗ ਦਾ ਮੁਕਾਬਲਾ ਕਰਨਾ ਹੈ ਇਸ ਕੋਮਲ ਅੰਦਰ ਸਰੀਰ ਦੇ ਵਿੱਚ ਰਹਿ ਕੇ, ਜਾਂ ਭੋਜਨ ਖਾਣਾ ਹੈ ਤੇ ਹਉਮੈ ਤੋਂ ਬਚਾਅ ਹੋ ਜਾਵੇ। ਮਹਾਰਾਜ ਆਖਦੇ ਨੇ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਨਾ, ਇਹ ਬੰਦਾ ਆਪਣੇ ਅੰਦਰੋਂ ਮੈਂ ਨੂੰ ਮੁਕਾਵੇ, ਮੈਂ ਖਤਮ ਕਰੇ। ਹੁਣ ਮੈਂ ਗੱਲਾਂ ਨਾਲ ਖਤਮ ਨਹੀਂ ਹੋਣੀ, ਕਿਉਂਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੀ ਵਾਲੀ ਗੱਲ ਜਿਹੜੀ ਨਾ ਸਤਿਗੁਰੂ ਗੁਰੂ ਨਾਨਕ ਬਾਬਾ ਜੀ ਨੇ ਕੀਤੀ ਹੈ। ਇੱਥੇ ਵੀ ਮਹਾਰਾਜ ਆਖਦੇ ਨੇ ਹੋ ਹੋ ਵਾਰੀ ਜਿਹੜੀ ਹੈ ਨਾ ਭਾਵਨਾ, ਪਹਿਲਾਂ ਬੰਦਾ ਇਹਨੂੰ ਆਪਣੇ ਅੰਦਰੋਂ ਖਤਮ ਕਰੇ।
ਦੂਜਾ ਮੇਟੈ ਇੱਕੋ ਹੋਵੇ।
ਬਸ ਦੂਜਾ ਭਾਵ ਅੰਦਰੋਂ ਮਿਟਾ ਦੇਵੇ, ਦਵੈਤ ਖਤਮ ਕਰ ਦੇਵੇ ਤੇ ਇੱਕ ਨਾਲ ਹੀ ਜੁੜਿਆ ਰਵੇ।
ਜਗ ਕਰੜਾ ਮਨ ਮੁਖ ਗਵਾਰ।
ਮਨ ਮੁਖ ਬੰਦਾ ਜਿਹੜਾ ਹੈ, ਮਨ ਦੇ ਪਿੱਛੇ ਚੱਲਣ ਵਾਲਾ ਗਵਾਰ, ਉਹ ਜਗ ਨੂੰ ਕਰੜਾ ਆਖਦਾ ਹੈ, ਦੁੱਖਾਂ ਦਾ ਘਰ ਕਹਿੰਦਾ ਹੈ।
ਸ਼ਬਦ ਕਮਾਈਐ ਖਾਈਐ ਸਾਰ।
ਹਾਂ ਕਾਮ ਕ੍ਰੋਧ ਲੋਭ ਮੋਹੰਕਾਰ ਵਰਗੇ ਜਿਹੜੇ ਨਾ ਲੋਹੇ ਵਰਗੇ, ਇਹਨਾਂ ਨੂੰ ਖਾਧਾ ਜਾ ਸਕਦਾ ਹੈ, ਖਤਮ ਕੀਤਾ ਜਾ ਸਕਦਾ ਹੈ ਕੇਵਲ ਤੇ ਕੇਵਲ ਕਮਾਈ ਕਰਕੇ, ਸ਼ਬਦ ਦੀ ਤੇ ਆਤਮਕ ਜੀਵਨ ਉੱਚਾ ਕਰਕੇ। ਆਤਮਾ ਕੋਮਲ ਹੈ, ਪਰ ਇਹਨੂੰ ਆਪਾਂ ਜਦੋਂ ਸਾਧ ਸੰਗਤ ਗੁਰੂ ਦੇ ਸ਼ਬਦ ਨਾਲ ਮਜ਼ਬੂਤ ਕਰਾਂਗੇ, ਇਸ ਨੂੰ ਜਿਹੜਾ ਆਪਾਂ ਕਰੜਾ ਕਰਾਂਗੇ ਤੇ ਕੁਦਰਤੀ ਤੌਰ ਤੇ ਕਾਮ ਕ੍ਰੋਧ ਲੋਭ ਮੋਹੰਕਾਰ ਇਸ ਦੇ ਉੱਤੇ ਆਪਣਾ ਅਸਰ ਨਹੀਂ ਪਾਣਗੇ।
ਅੰਤਰ ਬਾਹਰ ਇੱਕੋ ਜਾਣੈ।
ਅੰਦਰ ਵੀ ਬਾਹਰ ਵੀ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਨੂੰ ਜਾਣੇ ਵੇਖੇ।
ਨਾਨਕ ਅਗਨ ਮਰੈ ਸਤਿਗੁਰ ਕੈ ਪਾਣੈ।
ਤੇ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤ੍ਰਿਸ਼ਨਾ ਦੀ ਅੱਗ ਜਿਹੜੀ ਨਾ ਉਹ ਬੁਝ ਜਾਂਦੀ ਹੈ ਕਦੋਂ, ਜਦੋਂ ਗੁਰੂ ਕੇ ਭਾਣੇ ਵਿੱਚ ਚੱਲਾਂਗੇ, ਗੁਰੂ ਦੀ ਮਰਜ਼ੀ ਵਿੱਚ ਚੱਲਾਂਗੇ। ਸਤਿਗੁਰੂ ਕਿਰਪਾ ਕਰਨ ਪਿਆਰਿਓ, ਸੰਸਾਰ ਵਿੱਚ ਰਹਿੰਦਿਆਂ ਇਹ ਸਾਰੀਆਂ ਚੀਜ਼ਾਂ ਕਾਮ ਕ੍ਰੋਧ ਲੋਭ ਮੋਹੰਕਾਰ ਤ੍ਰਿਸ਼ਨਾ ਇਹਨਾਂ ਨੇ ਆਪਣਾ ਅਸਰ ਪਾਣਾ, ਪਰ ਜਦੋਂ ਗੁਰੂ ਦੇ ਸ਼ਬਦ ਨਾਲ ਜੁੜਾਂਗੇ, ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ, ਗੁਰੂ ਦੀ ਦੱਸੀ ਹੋਈ ਰਹਿਤ ਨੂੰ ਆਪਣੇ ਜੀਵਨ ਅੰਦਰ ਅਪਣਾਵਾਂਗੇ, ਫਿਰ ਸੰਸਾਰ ਛੱਡਣ ਦੀ ਲੋੜ ਨਹੀਂ ਪਵੇਗੀ। ਸੰਸਾਰ ਵਿੱਚ ਰਹਿੰਦਿਆਂ ਹੀ ਇਹਨਾਂ ਤੋਂ ਸਾਡਾ ਬਚਾਅ ਹੋ ਜਾਵੇਗਾ। ਸਤਿਗੁਰੂ ਕਿਰਪਾ ਕਰਨ, ਅਸੀਂ ਗੁਰੂ ਦੇ ਸ਼ਬਦ ਨੂੰ ਸੁਣੀਏ ਵੀ, ਗਾਈਏ ਵੀ, ਵਿਚਾਰੀਏ ਵੀ, ਪਰ ਨਾਲ ਦੀ ਨਾਲ ਕਮਾਣ ਵਾਲੇ ਪਾਸੇ ਵੀ ਤੁਰੀਏ। ਲੋਕ ਨਾਲ ਪਰਲੋਕ ਸੌਰੇਗਾ, ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਅੰਤਰ ਬਾਹਰ ਇੱਕੋ ਜਾਣੈ, ਨਾਨਕ ਅਗਣ ਮਰੈ ਸਤਿਗੁਰ ਕੈ ਪਾਣੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।